ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥਿਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥਿਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਚੰਦਾ ਹੈ ਸੱਚਿਆਈ ਮੇਰੇ ਦਿਲ ਵਿੱਚ ਹੈ ਰੱਬ ਮੈਨੂੰ ਬਖਸ਼ ਦਨਾਈ ਦੇਖ ਖੁਦਾ ਤੂੰ ਦਿਲ ਦੀ ਚੰਦਾ ਹੈ ਸੱਚਿਆਈ ਸਾਫ ਕਰ ਤੋ ਪਾਕ ਮਹੂਦਾ ਸੂਫੇ ਨਾਲ ਤੂੰ ਸਾਫ ਕਰ ਤੋ ਪਾਕ ਮਹੂਦਾ ਬਰਫ ਵਾਂਗਰ ਹੋਵਾਂ ਜਦ ਤੂੰ ਹਮਾਰੇ ਸੁਣੋ ਦਿੱਤੀ ਗਾਂ ਤੇਰੇ ਹੁਕਮ ਨਿਆਰੇ ਤੇ ਖੁਦਾ ਤੂੰ ਦਿਲ ਦੀ ਚਾਹੁੰਦਾ ਹੈ ਸੱਚਾਈ ਮੇਰੇ ਦਿਲ ਵਿੱਚ ਹੈ ਰੱਬ ਮੈਨੂੰ ਬਖਸ਼ ਦਨਾਈ ਦੇ ਖੁਦਾ
ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਖੁਦਾਮਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਮਦ ਦਾ ਕਲਾਮ ਸੁਣਾ ਸਕਦਾ। ਸਾਥੀਓ, ਅੱਜ ਅਸੀਂ ਖੁਦਾਮਦ ਦੇ ਕਲਾਮ 'ਚੋਂ ਮੱਤੀ ਰਸੂਲ ਦੀ ਬੁਲਾਹਟ ਦੇ ਬਾਰੇ ਸਿੱਖਾਂਗੇ ਤੇ ਇਸ ਗੱਲ ਨੂੰ ਜਾਣਾਂਗੇ ਕਿ ਮੱਤੀ ਰਸੂਲ ਨੇ ਖੁਦਾ ਦੀ ਬੁਲਾਹਟ ਦਾ ਜਵਾਬ ਕਿਵੇਂ ਦਿੱਤਾ। ਸਾਥੀਓ, ਅਗਰ ਅਸੀਂ ਲੂਕਾ ਦੀ ਅੰਜੀਲ ਦੇ 5 ਬਾਬ ਦੀ 27ਵੀਂ ਆਇਤ ਪੜ੍ਹੀਏ ਤੇ ਇੱਥੇ ਲਿਖਿਆ ਕਿ ਇਹਨਾਂ ਗੱਲਾਂ ਦੇ ਬਾਅਦ ਉਹ ਬਾਹਰ ਗਿਆ ਤੇ ਲਾਵੀ ਨਾਮ ਇੱਕ ਮਸੂਲ ਲੈਣ ਵਾਲੇ ਨੂੰ ਮਸੂਲ ਦੀ ਚੌਕੀ ਤੇ ਬੈਠੇ ਹੋਏ ਵੇਖਿਆ ਤੇ ਉਹਨੂੰ ਕਿਹਾ ਕਿ ਮੇਰੇ ਪਿੱਛੇ ਚੱਲ। ਤੇ ਸਾਥੀਓ, ਦੀ 28ਵੀਂ ਆਇਤ ਵਿੱਚ ਲਿਖਿਆ ਕਿ ਉਹ ਸਭ ਕੁਝ ਛੱਡ ਕੇ ਉੱਠਿਆ ਤੇ ਉਹਦੇ ਪਿੱਛੇ ਚੱਲ ਪਿਆ। ਸਾਥੀਓ, ਖੁਦਾਵੰਦ ਦਾ ਕਲਾਮ ਸਾਨੂੰ ਇਸ ਗੱਲ ਦੀ ਤਾਲੀਮ ਦਿੰਦਾ ਹੈ ਕਿ ਮੱਤੀ ਮਸੂਲ ਲੈਣ ਦਾ ਕੰਮ ਕਰਦਾ ਸੀ, ਯਾਨੀ ਕਿ ਮੱਤੀ ਮਸੂਲ ਲੈਣ ਵਾਲਾ ਸੀ ਤੇ ਕਿਹਾ ਜਾਂਦਾ ਹੈ ਕਿ ਰੂਮੀ ਹਕੂਮਤ ਦੇ ਅਫਸਰਾਂ ਦੇ ਨਾਲ ਨਾਲ ਮਸੂਲ ਲੈਣ ਵਾਲਿਆਂ ਨੂੰ ਵੀ ਨਫ਼ਰਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ। ਸਾਥੀਓ, ਲੋਕ ਮਸੂਲ ਲੈਣ ਵਾਲਿਆਂ ਕੋਲੋਂ ਇਸ ਲਈ ਨਫ਼ਰਤ ਕਰਦੇ ਸਨ ਕਿਉਂਕਿ ਉਹ ਹਕੀਕਤ ਵਿੱਚ ਲੋਕਾਂ ਕੋਲੋਂ ਜ਼ਿਆਦਾ ਟੈਕਸ ਲੈਂਦੇ ਸਨ। ਸੋ ਯਹੂਦੀ ਉਹਨਾਂ ਲੋਕਾਂ ਨੂੰ ਪਸੰਦ ਨਹੀਂ ਕਰਦੇ ਸਨ ਜਿਹੜੇ ਮਸੂਲ ਲੈਣ ਦਾ ਕੰਮ ਕਰਦੇ ਸਨ ਕਿਉਂਕਿ ਉਹ ਲੋਕਾਂ ਕੋਲੋਂ ਮੁਕਰਰ ਰਕਮ ਤੋਂ ਜ਼ਿਆਦਾ ਲੈਂਦੇ ਸਨ। ਸੋ ਮੱਤੀ ਵੀ ਮਸੂਲ ਲੈਣ ਵਾਲਿਆਂ ਵਿੱਚ ਸੀ, ਲੋਕ ਇਹਨੂੰ ਵੀ ਪਸੰਦ ਨਹੀਂ ਕਰਦੇ ਸਨ। ਲੋਕਾਂ ਦਾ ਆਹ ਵੀ ਕਹਿਣਾ ਸੀ ਕਿ ਜਿੰਨੀ ਵੀ ਦੌਲਤ ਜਾਂ ਜਿੰਨਾ ਵੀ ਰੁਪਇਆ ਮਸੂਲ ਲੈਣ ਵਾਲਿਆਂ ਦੇ ਕੋਲ ਹੁੰਦਾ ਹੈ ਉਹ ਇਮਾਨਦਾਰੀ ਦੀ ਦੌਲਤ ਨਹੀਂ ਹੁੰਦੀ। ਸੋ ਇੱਕ ਦਿਨ ਜਦੋਂ ਖੁਦਾਮ ਦੀ ਯਿਸੂ ਮਸੀਹ ਨੇ ਮਸੂਲ ਲੈਣ ਵਾਲੀ ਚੌਕੀ ਤੇ ਮੱਤੀ ਨੂੰ ਬੈਠੇ ਹੋਏ ਵੇਖਿਆ, ਯਿਸੂ ਮਸੀਹ ਨੇ ਉਹਨੂੰ ਕਿਹਾ ਕਿ ਮੇਰੇ ਪਿੱਛੇ ਚੱਲ ਪੈ। ਸਾਥੀਓ, ਅਸੀਂ ਵੇਖਣਾ ਕਿ ਖੁਦਾਮ ਦੀ ਯਿਸੂ ਮਸੀਹ ਉਸ ਸ਼ਖਸ ਨੂੰ ਆਪਣੀ ਖਿਦਮਤ ਦੇ ਲਈ ਬੁਲਾਉਣ ਦਿਆ ਹੈ। ਯਿਸੂ ਮਸੀਹ ਨੇ ਉਸ ਸ਼ਖਸ ਦਾ ਆਪਣੀ ਖਿਦਮਤ ਦੇ ਲਈ ਚੁਣਾਓ ਕੀਤਾ ਜਿਹਨੂੰ ਮੁਆਸ਼ਰੇ ਦੇ ਲੋਕਾਂ ਨੇ ਰੱਦ ਕਰ ਦਿੱਤਾ ਸੀ, ਜਿਹਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ। ਪਰ ਅਸੀਂ ਵੇਖਣਾ ਕਿ ਖੁਦਾਮ ਦੀ ਯਿਸੂ ਮਸੀਹ ਉਹਨੂੰ ਚੁਣ ਕੇ ਲੋਕਾਂ ਨੂੰ ਕੁਝ ਸਿਖਾਉਣਾ ਚਾਹੁੰਦਾ ਸੀ। ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਕਿ ਜਦੋਂ ਯਿਸੂ ਮਸੀਹ ਨੇ ਮੱਤੀ ਨੂੰ ਮਸੂਲ ਦੀ ਚੌਕੀ ਤੇ ਬੈਠੇ ਹੋਇਆ ਵੇਖਿਆ, ਉਸ ਵੇਲੇ ਯਿਸੂ ਮਸੀਹ ਨੇ ਉਹਨੂੰ ਦਾਅਵਤ ਦਿੱਤੀ, ਉਹਨੂੰ ਕਿਹਾ ਕਿ ਮੇਰੇ ਪਿੱਛੇ ਚੱਲ ਪੈ। ਤੇ ਜਿਵੇਂ ਕਿ ਅਸਾਂ ਬਾਈਬਲ ਮੁਕੱਦਸ ਵਿੱਚ ਪੜ੍ਹਿਆ ਕਿ ਮੱਤੀ ਨੇ ਆਪਣਾ ਸਭ ਕੁਝ ਛੱਡ ਕੇ ਯਿਸੂ ਮਸੀਹ ਦੇ ਪਿੱਛੇ ਚੱਲ ਪਿਆ। ਸਾਥੀਓ, ਜਦੋਂ ਯਿਸੂ ਮਸੀਹ ਨੇ ਉਹਨੂੰ ਆ ਦਾਅਵਤ ਦਿੱਤੀ ਕਿ ਮੇਰੇ ਪਿੱਛੇ ਚੱਲ, ਮੱਤੀ ਫੌਰਨ ਸਭ ਕੁਝ ਛੱਡ ਕੇ ਯਿਸੂ ਮਸੀਹ ਦੇ ਪਿੱਛੇ ਚੱਲ ਪਿਆ। ਅਸੀਂ ਵੇਖਦੇ ਹਾਂ ਕਿ ਨਾ ਉਹਨੇ ਕੋਈ ਸਵਾਲ ਕੀਤਾ ਤੇ ਨਾ ਹੀ ਉਹਨੇ ਕੁਝ ਸੋਚਿਆ ਤੇ ਨਾ ਹੀ ਉਹਨੇ ਯਿਸੂ ਮਸੀਹ ਕੋਲੋਂ ਪੁੱਛਿਆ ਕਿ ਅਗਰ ਮੈਂ ਆ ਕੰਮ ਛੱਡ ਕੇ ਤੇਰੇ ਪਿੱਛੇ ਚੱਲ ਪਾਵਾਂ ਤੇ ਮੈਨੂੰ ਕੀ ਮਿਲੇਗਾ, ਜਾਂ ਆ ਕੇ ਅਗਰ ਮੈਂ ਆ ਕੰਮ ਛੱਡ ਦੇਵਾਂ ਤਾਂ ਫਿਰ ਮੈਂ ਕੀ ਕਰਾਂਗਾ। ਸਾਥੀਓ, ਅਸੀਂ ਵੇਖਦੇ ਕਿ ਮੱਤੀ ਨੇ ਯਿਸੂ ਮਸੀਹ ਦੇ ਅੱਗੇ ਕੋਈ ਸਵਾਲ ਨਾ ਕੀਤਾ, ਬਲਕਿ ਉਹਨੇ ਈਮਾਨ ਦੇ ਨਾਲ ਯਿਸੂ ਮਸੀਹ ਦੇ ਕਲਾਮ ਨੂੰ ਕਬੂਲ ਕੀਤਾ, ਈਮਾਨ ਦੇ ਨਾਲ ਆਪਣੀ ਬੁਲਾਹਟ ਦਾ ਜਵਾਬ ਦਿੱਤਾ। ਜਿਵੇਂ ਹੀ ਯਿਸੂ ਮਸੀਹ ਨੇ ਉਹਨੂੰ ਕਿਹਾ ਕਿ ਮੇਰੇ ਪਿੱਛੇ ਚੱਲ, ਮੱਤੀ ਨੇ ਆਪਣਾ ਸਭ ਕੁਝ ਛੱਡ ਕੇ ਯਿਸੂ ਮਸੀਹ ਦੇ ਪਿੱਛੇ ਚੱਲਣਾ ਪਸੰਦ ਕੀਤਾ। ਉਹ ਯਿਸੂ ਮਸੀਹ ਦੇ ਪਿੱਛੇ ਚੱਲ ਪਿਆ। ਸਾਥੀਓ, ਜਦੋਂ ਮੱਤੀ ਯਿਸੂ ਮਸੀਹ ਦੇ ਪਿੱਛੇ ਚੱਲ ਪਿਆ, ਉਸ ਵੇਲੇ ਉਹ ਯਿਸੂ ਮਸੀਹ ਦੇ ਨਾਲ ਰਹਿ ਸਕਦਾ ਸੀ, ਯਿਸੂ ਮਸੀਹ ਦਾ ਕਲਾਮ ਸੁਣ ਸਕਦਾ ਸੀ, ਯਿਸੂ ਮਸੀਹ ਦੇ ਨਾਲ ਮਿਲ ਕੇ ਕੰਮ ਕਰ ਸਕਦਾ ਸੀ। ਸੋ ਅਸੀਂ ਵੇਖਣਾ ਕਿ ਯਿਸੂ ਮਸੀਹ ਨੇ ਮੱਤੀ ਮਹਿਸੂਲ ਲੈਣ ਵਾਲੇ ਨੂੰ ਆਪਣੀ ਖਿਦਮਤ ਦੇ ਲਈ ਚੁਣਿਆ। ਸਾਥੀਓ, ਖੁਦਾਵੰਦ ਅੱਜ ਜਦੋਂ ਸਾਨੂੰ ਵੀ ਚੁਣਦਾ ਹੈ, ਜਦੋਂ ਉਹ ਸਾਨੂੰ ਵੀ ਆਪਣੀ ਖਿਦਮਤ ਦੇ ਲਈ ਬੁਲਾਉਂਦਾ ਹੈ, ਉਸ ਵੇਲੇ ਇਹ ਜ਼ਰੂਰੀ ਹੁੰਦਾ ਹੈ ਕਿ ਅਸੀਂ ਵੀ ਮੱਤੀ ਵਾਂਗੂ ਫੌਰਨ ਉਹਦੇ ਕਲਾਮ ਨੂੰ ਕਬੂਲ ਕਰੀਏ ਅਤੇ ਈਮਾਨ ਨਾਲ ਉਹਦੇ ਪਿੱਛੇ ਚੱਲੀਏ। ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਜ਼ੁਮਾਨੋ ਕੀ ਉਮੰਗ ਦੇ ਸਫ਼ਾ ਨੰਬਰ 325 ਵਿੱਚ ਆ ਗੱਲ ਲਿਖਦੀ ਹੈ ਕਿ ਜਿਹੜੇ ਸ਼ਾਗਿਰਦ ਪਹਿਲੋਂ ਬੁਲਾਏ ਗਏ ਸਨ, ਉਹਨਾਂ ਨੂੰ ਕੋਈ ਵੀ ਵਾਅਦਾ ਨਾ ਦਿੱਤਾ ਗਿਆ। ਜਦੋਂ ਪਤਰਸ ਅਤੇ ਉਹਦੇ ਸਾਥੀਆਂ ਨੂੰ ਬੁਲਾਇਆ ਗਿਆ ਅਤੇ ਉਹ ਆਪਣੀ ਕਿਸ਼ਤੀਆਂ ਨੂੰ, ਜਾਲਾਂ ਨੂੰ ਛੱਡ ਕੇ ਫੌਰਨ ਯਿਸੂ ਮਸੀਹ ਦੇ ਪਿੱਛੇ ਚੱਲ ਪਏ ਸਨ, ਉਹਨਾਂ 'ਚੋਂ ਕਈ ਐਸੇ ਵੀ ਸ਼ਾਗਿਰਦ ਸਨ ਜਿਨ੍ਹਾਂ ਦੇ ਮੋਢਿਆਂ 'ਤੇ ਆ ਜ਼ਿੰਮੇਵਾਰੀ ਸੀ ਕਿ ਉਹ ਆਪਣੇ ਖਾਨਦਾਨ ਦੀ ਮਦਦ ਕਰਨ, ਘਰ ਦੇ ਨਿਜ਼ਾਮ ਨੂੰ ਚਲਾਉਣ। ਪਰ ਜਦੋਂ ਯਿਸੂ ਮਸੀਹ ਨੇ ਉਹਨਾਂ ਨੂੰ ਆ ਦਾਅਵਾ ਦਿੱਤੀ ਕਿ ਉਹ ਉਹਦੇ ਪਿੱਛੇ ਚੱਲ ਪੈਣ, ਉਹਨਾਂ ਨੇ ਬਿਲਕੁਲ ਯਿਸੂ ਮਸੀਹ ਕੋਲੋਂ ਆ ਨਾ ਪੁੱਛਿਆ ਕਿ ਸਾਡੇ ਖਾਨਦਾਨ ਦਾ ਫਿਰ ਕੀ ਹੋਏਗਾ, ਉਹ ਕਿਵੇਂ ਜ਼ਿੰਦਾ ਰਹਿ ਸਕਣਗੇ। ਜਦੋਂ ਉਹਨਾਂ ਨੂੰ ਬੁਲਾਹਟ ਦਿੱਤੀ ਗਈ, ਉਹਨਾਂ ਨੇ ਵਫ਼ਾਦਾਰੀ ਵਿਖਾਈ ਅਤੇ ਬਾਅਦ ਵਿੱਚ ਜਦੋਂ ਯਿਸੂ ਮਸੀਹ ਨੇ ਉਹਨਾਂ ਨੂੰ ਪੁੱਛਿਆ ਕਿ ਜਦੋਂ ਮੈਂ ਤੁਹਾਨੂੰ ਬਟਵੇ ਅਤੇ ਝੋਲੀ ਅਤੇ ਜੁੱਤੀ ਦੇ ਬਗੈਰ ਕਲੀਆ, ਤਾਂ ਕੀ ਤੁਸੀਂ ਕਿਸੇ ਚੀਜ਼ ਦੇ ਮੁਤਾਜ ਰਹੇ? ਉਹਨਾਂ ਨੇ ਕਿਹਾ ਕਿ ਕਿਸੇ ਵੀ ਚੀਜ਼ ਦੇ ਨਹੀਂ। ਸਾਥੀਓ, ਆ ਕਲਾਮ ਅਸੀਂ ਲੂਕਾ ਦੀ ਅੰਜੀਲ ਦੇ ਬਾਈ ਬਾਬ ਦੀ 35 ਆਇਤ ਵਿੱਚ ਪਾਉਂਦੇ ਹਾਂ। ਸੋ ਆ ਗੱਲ ਸੱਚ ਹੈ ਕਿ ਜਿਨ੍ਹਾਂ ਲੋਕਾਂ ਨੂੰ ਵੀ ਖੁਦਾਵੰਦ ਯਿਸੂ ਮਸੀਹ ਨੇ ਚੁਣਿਆ ਆਪਣੇ ਕੰਮ ਦੇ ਲਈ, ਆਪਣੀ ਖਿਦਮਤ ਦੇ ਲਈ ਬੁਲਾਇਆ, ਅਸੀਂ ਵੇਖਦੇ ਕਿ ਖੁਦਾਵੰਦ ਨੇ ਉਹਨਾਂ ਦੀ ਮਦਦ ਕੀਤੀ, ਉਹਨਾਂ ਦੇ ਖਾਨਦਾਨਾਂ ਦੀ ਰਹਿਨਮਾਈ ਕੀਤੀ। ਅੱਜ ਵੀ ਜਦੋਂ ਖੁਦਾਵੰਦ ਦੀ ਅਸੀਂ ਪੂਰੀ ਪੈਰਵੀ ਕਰਦੇ ਹਾਂ, ਖੁਦਾ ਨਾਲ ਵਫ਼ਾਦਾਰ ਰਹਿੰਦੇ ਹਾਂ, ਉਸ ਵੇਲੇ ਖੁਦਾਵੰਦ ਸਾਨੂੰ ਅਤੇ ਸਾਡੇ ਖਾਨਦਾਨ ਨੂੰ ਬਰਕਤ ਦਿੰਦੇ ਨੇ। ਫਿਰ ਅਸੀਂ ਕਿਸੇ ਵੀ ਸ਼ਾਇਦ ਮੁਹਤਾਜ ਨਹੀਂ ਰਹਿੰਦੇ, ਕਿਉਂਕਿ ਖੁਦਾਵੰਦ ਸਾਡਾ ਖੁਦਾ ਯਹੋਵਾ ਯਰੀਏ ਉਹੀ ਸਭ ਕੁਝ ਮੁਹੱਈਆ ਕਰਦਾ ਹੈ। ਸੋ ਸਾਥੀਓ, ਜਦੋਂ ਤੁਸੀਂ ਆਪਣੇ ਆਪ ਨੂੰ ਖੁਦਾ ਦੀ ਖਿਦਮਤ ਦੇ ਲਈ ਵਕਫ ਕਰ ਦਿੰਦੇ ਹੋ, ਜਦੋਂ ਤੁਸੀਂ ਖੁਦਾ ਦੀ ਖਿਦਮਤ ਕਰਨਾ ਸ਼ੁਰੂ ਕਰ ਦਿੰਦੇ ਹੋ, ਉਸ ਵੇਲੇ ਤੁਸੀਂ ਇਸ ਗੱਲ ਦੇ ਲਈ ਪਰੇਸ਼ਾਨ ਨਾ ਹੋਵੋ ਕਿ ਤੁਹਾਡਾ ਜਾਂ ਤੁਹਾਡੇ ਖਾਨਦਾਨ ਦਾ ਕੀ ਬਣੇਗਾ, ਕਿਵੇਂ ਸਾਰੀ ਜ਼ਰੂਰਤਾਂ ਪੂਰੀਆਂ ਹੋਣਗੀਆਂ, ਕਿਵੇਂ ਸਭ ਕੁਝ ਪੂਰਾ ਹੋਵੇਗਾ। ਇਹਨਾਂ ਗੱਲਾਂ ਨੂੰ ਸੋਚ ਕੇ ਤੁਸੀਂ ਪਰੇਸ਼ਾਨ ਨਾ ਹੋਵੋ ਅਤੇ ਇਹਨਾਂ ਗੱਲਾਂ ਦੀ ਖਾਤਰ ਤੁਸੀਂ ਖੁਦਾ ਦੀ ਖਿਦਮਤ ਕਰਨਾ ਨਾ ਛੱਡੋ, ਕਿਉਂਕਿ ਆਹ ਸ਼ੈਵਾਂ ਦੁਨਿਆਵੀ ਨੇ, ਆਰਜ਼ੀ ਨੇ, ਅਤੇ ਖੁਦਾਵੰਦ ਖੁਦ ਆ ਫਰਮਾਉਂਦਾ ਹੈ ਕਿ ਆਪਣੀਆਂ ਫਿਕਰਾਂ ਮੇਰੇ ਤੇ ਸੁੱਟ ਦਵੋ, ਮੈਨੂੰ ਤੁਹਾਡੀ ਫਿਕਰ ਹੈ, ਤੁਸੀਂ ਇਸ ਗੱਲ ਦੀ ਫਿਕਰ ਨਾ ਕਰੋ ਕਿ ਕੀ ਖਾਵਾਂਗੇ, ਕੀ ਪੀਵਾਂਗੇ ਜਾਂ ਕੀ ਪਾਵਾਂਗੇ। ਸਾਥੀ, ਅਸਾਂ ਇਹਨਾਂ ਗੱਲਾਂ ਦੇ ਲਈ ਪਰੇਸ਼ਾਨ ਨਹੀਂ ਹੁੰਦਾ, ਬਲਕਿ ਅਸਾਂ ਪਹਿਲੋਂ ਖੁਦਾ ਦੀ ਬਾਦਸ਼ਾਹੀ ਦੀ, ਉਹਦੀ ਰਾਸਤਬਾਜ਼ੀ ਦੀ ਤਲਾਸ਼ ਕਰਨੀ ਹੈ। ਖੁਦਾਵੰਦ ਸਭ ਕੁਝ ਸਾਨੂੰ ਖੁਦ ਮੁਹੱਈਆ ਕਰੇਗਾ, ਸਾਨੂੰ ਆਹ ਸਭ ਕੁਝ ਉਦੋਂ ਮਿਲ ਜਾਏਗਾ ਜਦੋਂ ਅਸੀਂ ਵਫ਼ਾਦਾਰੀ ਦੇ ਨਾਲ ਖੁਦਾ ਦੀ ਖਿਦਮਤ ਕਰਾਂਗੇ, ਅਤੇ ਖੁਦਾ ਹੀ ਸਭ ਕੁਝ ਮੁਹੱਈਆ ਕਰਨ ਵਾਲਾ ਹੈ, ਉਹੀ ਸਭ ਕੁਝ ਪੂਰਾ ਕਰਨ ਵਾਲਾ ਹੈ। ਸੋ ਸਾਥੀਓ, ਜਦੋਂ ਅਸੀਂ ਦਿਲੋ ਜਾਨ ਨਾਲ ਖੁਦਾ ਦੀ ਖਿਦਮਤ ਕਰਦੇ ਹਾਂ, ਉਸ ਵੇਲੇ ਯਕੀਨਨ ਅਸੀਂ ਹਰ ਕੰਮ ਵਿੱਚ ਕਾਮਯਾਬ ਹੋਣੇ ਹਾਂ ਅਤੇ ਖੁਦਾਵੰਦ ਕੋਲੋਂ ਬਰਕਤ ਪਾਉਂਦੇ ਹਾਂ। ਸਾਥੀਓ, ਯਾਦ ਰੱਖੋ ਕਿ ਮੱਤੀ ਨੇ ਆਪਣੇ ਆਪ ਨੂੰ ਮੁਕੰਮਲ ਤੌਰ ਨਾਲ ਖੁਦਾ ਦੇ ਹਵਾਲੇ ਕਰ ਦਿੱਤਾ, ਇਸ ਲਈ ਉਹ ਖੁਦਾ ਦਾ ਹਕੀਕੀ ਸ਼ਾਗਿਰਦ ਠਹਿਰਿਆ। ਉਹ ਸ਼ਖਸ ਮਸੀਹ ਖੁਦਾਵੰਦ ਦਾ ਸ਼ਾਗਿਰਦ ਹੋ ਹੀ ਨਹੀਂ ਸਕਦਾ ਜਿਹੜਾ ਆਪਣੇ ਆਪ ਨੂੰ ਮੁਕੰਮਲ ਤੌਰ ਨਾਲ ਖੁਦਾ ਦੇ ਹਵਾਲੇ ਨਾ ਕਰ ਦੇਵੇ। ਸਾਥੀਓ, ਅਗਰ ਅਸੀਂ ਯਿਸੂ ਮਸੀਹ ਦਾ ਸ਼ਾਗਿਰਦ ਬਣਨਾ ਚਾਹੁੰਦੇ ਹਾਂ, ਅਗਰ ਅਸੀਂ ਖੁਦਾਵੰਦ ਕੋਲੋਂ ਆਪਣੇ ਲਈ, ਆਪਣੇ ਖਾਨਦਾਨ ਦੇ ਲਈ ਬਹੁਤ ਸਾਰੀਆਂ ਬਰਕਤਾਂ ਚਾਹੁੰਦੇ ਹਾਂ, ਤਾਂ ਫਿਰ ਅਸੀਂ ਆਪਣੇ ਆਪ ਨੂੰ ਮੁਕੰਮਲ ਤੌਰ ਨਾਲ ਖੁਦਾ ਦੇ ਹਵਾਲੇ ਕਰ ਦਈਏ, ਆਪਣੇ ਆਪ ਨੂੰ ਖੁਦਾ ਦੀ ਖਿਦਮਤ ਦੇ ਲਈ ਮਖਸੂਸ ਕਰ ਲਈਏ, ਦਿਲੋ ਜਾਨ ਨਾਲ ਉਹਦੀ ਖਿਦਮਤ ਕਰੀਏ ਅਤੇ ਉਹਦੇ ਨਾਲ ਵਫ਼ਾਦਾਰ ਰਹੀਏ। ਸਾਥੀਓ, ਅਸੀਂ ਵੇਖਦੇ ਕਿ ਮੱਤੀ ਨੂੰ ਯਿਸੂ ਮਸੀਹ ਦਾ ਸ਼ਾਗਿਰਦ ਬਣਨ ਦੇ ਲਈ ਜਿਹੜੀ ਬੁਲਾਹਟ ਦਿੱਤੀ ਗਈ ਸੀ, ਉਹਦੇ ਵਿੱਚ ਆਵਾਮ ਦਾ ਗੁੱਸਾ ਅਤੇ ਨਫ਼ਰਤ ਪਾਈ ਜਾਂਦੀ ਸੀ। ਜਿਵੇਂ ਹੀ ਉਹਨੇ ਯਿਸੂ ਮਸੀਹ ਨੂੰ ਕਬੂਲ ਕੀਤਾ, ਜਿਵੇਂ ਹੀ ਉਹ ਯਿਸੂ ਮਸੀਹ ਦਾ ਸ਼ਾਗਿਰਦ ਬਣਿਆ, ਜਿਵੇਂ ਹੀ ਉਹਨੇ ਆਪਣੇ ਦਿਲ ਵਿੱਚ ਯਿਸੂ ਮਸੀਹ ਨੂੰ ਆਉਣ ਦੀ ਦਾਅਵਾ ਦਿੱਤੀ ਅਤੇ ਆਪਣੇ ਘਰ ਵਿੱਚ ਆਉਣ ਦੀ ਦਾਅਵਾ ਦਿੱਤੀ, ਉਸ ਵੇਲੇ ਉਹਨੂੰ ਮੁਖਾਲਫਤ ਦਾ, ਲੋਕਾਂ ਦੇ ਲਾਂਤਾਨ ਦਾ ਸਾਹਮਣਾ ਕਰਨਾ ਪਿਆ। ਸਾਥੀਓ, ਕਈ ਦਫ਼ਾ ਸਾਨੂੰ ਵੱਡੀ ਤੋਂ ਵੱਡੀ ਮੁਖਾਲਫਤ ਦਾ ਸਾਹਮਣਾ ਕਰਨਾ ਪੈਂਦਾ ਹੈ, ਲੋਕਾਂ ਦੇ ਲਾਂਤਾਨ ਨੂੰ ਸਹਿਣਾ ਪੈਂਦਾ ਹੈ। ਸੋ ਇਸ ਵਾਸਤੇ ਅਸੀਂ ਕਦੀ ਵੀ ਪਰੇਸ਼ਾਨ ਨਾ ਹੋਈਏ, ਬੇਦਿਲ ਨਾ ਹੋਈਏ, ਕਿਉਂਕਿ ਜਿਵੇਂ ਯਿਸੂ ਮਸੀਹ ਨੂੰ ਸਤਾਇਆ ਗਿਆ, ਲਾਂਤਾਨ ਕੀਤਾ ਗਿਆ, ਜ਼ਰੂਰ ਹੈ ਕਿ ਉਹਦੇ ਲੋਕਾਂ ਨੂੰ ਵੀ ਉਸੇ ਤਰ੍ਹਾਂ ਸਤਾਇਆ ਜਾਏ। ਬਾਈਬਲ ਮੁਕੱਦਸ ਆ ਗੱਲ ਬਿਆਨ ਕਰਦੀ ਹੈ ਕਿ ਮੱਤੀ ਨੇ ਯਿਸੂ ਮਸੀਹ ਨੂੰ ਆਪਣੇ ਘਰ ਆਉਣ ਦੀ ਦਾਅਵਾ ਦਿੱਤੀ। ਅਸੀਂ ਵੇਖਦੇ ਕਿ ਮੱਤੀ ਨੇ ਸਭ ਤੋਂ ਪਹਿਲਾਂ ਆਪਣੇ ਦਿਲ ਵਿੱਚ ਯਿਸੂ ਮਸੀਹ ਨੂੰ ਆਉਣ ਦੀ ਦਾਅਵਾ ਦਿੱਤੀ, ਯਿਸੂ ਮਸੀਹ ਨੂੰ ਦਿਲ ਤੋਂ ਉਹਨੇ ਕਬੂਲ ਕੀਤਾ। ਉਦੋਂ ਬਾਅਦ ਮੱਤੀ ਨੇ ਇਸ ਗੱਲ ਦਾ ਐਲਾਨ ਕਰਨਾ ਚਾਹਿਆ ਅਗਵਾਹੀ ਦੇਣਾ ਚਾਹੀ ਕਿ ਹੁਣ ਉਹ ਯਿਸੂ ਮਸੀਹ ਦਾ ਹੈ ਅਤੇ ਉਹਦੇ ਲਈ ਹੀ ਜ਼ਿੰਦਗੀ ਗੁਜ਼ਾਰੇਗਾ। ਸੋ ਇਸ ਲਈ ਉਹਨੇ ਯਿਸੂ ਮਸੀਹ ਨੂੰ ਆਪਣੇ ਘਰ ਆਉਣ ਦੀ ਦਾਵਤ ਦਿੱਤੀ ਅਤੇ ਯਿਸੂ ਮਸੀਹ ਨੇ ਵੀ ਉਹਦੀ ਦਾਵਤ ਨੂੰ ਕਬੂਲ ਕੀਤਾ। ਸਾਥੀਓ, ਅਗਰ ਖੁਦਾਵੰਦ ਯਿਸੂ ਮਸੀਹ ਸਾਡੇ ਦਿਲਾਂ ਵਿੱਚ ਹੋਏਗਾ ਤਾਂ ਫਿਰ ਯਕੀਨਨ ਉਹ ਸਾਡੇ ਖਾਨਦਾਨਾਂ ਵਿੱਚ ਵੀ ਆਵੇਗਾ, ਸਕੂਨਤ ਕਰੇਗਾ। ਅਗਰ ਸਾਡੇ ਦਿਲ ਵਿੱਚ ਯਿਸੂ ਮਸੀਹ ਨਹੀਂ ਹੈ ਤਾਂ ਫਿਰ ਕਿਵੇਂ ਉਹ ਸਾਡੇ ਘਰ ਆਏਗਾ, ਕਿਵੇਂ ਉਹ ਸਾਡੇ ਖਾਨਦਾਨਾਂ ਵਿੱਚ ਸਕੂਨਤ ਕਰੇਗਾ? ਅਗਰ ਅਸੀਂ ਇਹ ਚਾਹੁੰਦੇ ਹਾਂ ਕਿ ਖੁਦਾਵੰਦ ਯਿਸੂ ਮਸੀਹ ਦਾ ਜਲਾਲ, ਉਹਦੇ ਪਾਕ ਫਰਿਸ਼ਤੇ, ਉਹਦੀ ਰੂਹ ਦੀ ਮਾਮੂਰੀ ਸਾਡੇ ਨਾਲ ਰਵੇ, ਸਾਡੇ ਘਰਾਂ ਵਿੱਚ ਸਕੂਨਤ ਕਰੇ, ਤਾਂ ਫਿਰ ਅਸੀਂ ਸਭ ਤੋਂ ਪਹਿਲਾਂ ਆਪਣੇ ਦਿਲਾਂ ਵਿੱਚ ਯਿਸੂ ਮਸੀਹ ਨੂੰ ਆਉਣ ਦੀ ਦਾਵਤ ਦੇਈਏ। ਕਿਉਂਕਿ ਜਦੋਂ ਯਿਸੂ ਮਸੀਹ ਸਾਡੇ ਦਿਲਾਂ ਵਿੱਚ ਹੋਏਗਾ, ਉਸ ਵੇਲੇ ਉਹ ਸਾਡੇ ਘਰਾਂ ਵਿੱਚ ਵੀ ਹੋਏਗਾ। ਅਗਰ ਯਿਸੂ ਮਸੀਹ ਸਾਡੇ ਦਿਲਾਂ ਵਿੱਚ ਨਹੀਂ ਹੈ ਤਾਂ ਫਿਰ ਉਹ ਸਾਡੇ ਘਰਾਂ ਵਿੱਚ ਵੀ ਨਹੀਂ ਹੋਏਗਾ। ਮਤੀ ਨੇ ਪਹਿਲੋਂ ਯਿਸੂ ਮਸੀਹ ਨੂੰ ਆਪਣੇ ਦਿਲ ਵਿੱਚ ਵਸਾਇਆ, ਯਿਸੂ ਮਸੀਹ ਨੂੰ ਈਮਾਨ ਦੇ ਨਾਲ ਕਬੂਲ ਕੀਤਾ। ਅਸੀਂ ਉਹਨਾਂ ਕਿ ਉਦੋਂ ਬਾਅਦ ਯਿਸੂ ਮਸੀਹ ਨੇ ਵੀ ਉਹਦੇ ਘਰ ਆਉਣਾ ਪਸੰਦ ਕੀਤਾ। ਯਿਸੂ ਮਸੀਹ ਉਹਦੇ ਘਰ ਆਇਆ। ਸਾਥੀ, ਜਦੋਂ ਯਿਸੂ ਮਸੀਹ ਉਹਦੇ ਘਰ ਆਇਆ, ਉਸ ਵੇਲੇ ਸ਼ਰ੍ਹਾਂ ਦੇ ਆਲਮਾਂ ਨੂੰ ਪਤਾ ਚੱਲਿਆ ਕਿ ਯਿਸੂ ਮਤੀ ਮਾਸੂ ਲੈਣ ਵਾਲੇ ਦੀ ਜ਼ਿਆਫਤ ਵਿੱਚ ਮੌਜੂਦ ਹੈ। ਸੋ ਉਹਨਾਂ ਨੇ ਯਿਸੂ ਮਸੀਹ 'ਤੇ ਇਲਜ਼ਾਮ ਲਗਾਉਣ ਦਾ ਆ ਅੱਛਾ ਮੌਕਾ ਮਹਿਸੂਸ ਕੀਤਾ। ਉਹਨਾਂ ਨੇ ਸੋਚਿਆ ਕਿ ਆਹ ਸਾਡੇ ਕੋਲ ਬੜਾ ਹੀ ਅੱਛਾ ਮੌਕਾ ਹੈ ਕਿ ਅਸੀਂ ਯਿਸੂ ਮਸੀਹ 'ਤੇ ਇਲਜ਼ਾਮ ਲਗਾਈਏ, ਉਹਨੂੰ ਦੱਸੀਏ ਕਿ ਉਹ ਕੀ ਕਰਨ ਦਿਆ, ਉਹ ਕਿਵੇਂ ਦੇ ਲੋਕਾਂ ਨੂੰ ਆਪਣੇ ਨਾਲ ਰੱਖਣ ਦਿਆ ਹੈ, ਉਹ ਕਿਵੇਂ ਦੇ ਲੋਕਾਂ ਦੇ ਨਾਲ ਉੱਠਦਾ ਬਹਿੰਦਾ ਹੈ, ਕਿਵੇਂ ਦੇ ਲੋਕਾਂ ਦੇ ਨਾਲ ਖਾਣਾ ਖਾਂਦਾ ਹੈ। ਸੋ ਜਿਹੜੇ ਸ਼ਰ੍ਹਾਂ ਦੇ ਆਲਮ ਸਨ, ਉਹ ਮਤੀ ਦੇ ਘਰ ਆ ਪਹੁੰਚੇ ਅਤੇ ਉਹਨਾਂ ਨੇ ਸ਼ਾਗਿਰਦਾਂ ਨੂੰ ਕਿਹਾ ਕਿ ਤੁਹਾਡਾ ਉਸਤਾਦ, ਯਾਨੀ ਕਿ ਯਿਸੂ ਮਸੀਹ, ਮਾਸੂਲ ਲੈਣ ਵਾਲਿਆਂ ਦੇ ਨਾਲ ਅਤੇ ਗੁਨਾਹਗਾਰਾਂ ਦੇ ਨਾਲ ਕਿਉਂ ਖਾਂਦਾ ਹੈ। ਸ਼ਾਗਿਰਦਾਂ ਦੇ ਜਵਾਬ ਦੇਣ ਤੋਂ ਪਹਿਲਾਂ ਅਸੀਂ ਵੇਖਣਾ ਕਿ ਯਿਸੂ ਮਸੀਹ ਨੇ ਫਰਮਾਇਆ ਕਿ ਤਬੀਬ ਦੀ ਜ਼ਰੂਰਤ ਬਿਮਾਰਾਂ ਨੂੰ ਹੁੰਦੀ ਹੈ, ਨਾ ਕਿ ਤੰਦਰੁਸਤ ਲੋਕਾਂ ਨੂੰ। ਔਰ ਫਿਰ ਯਿਸੂ ਮਸੀਹ ਨੇ ਉਹਨਾਂ ਨੂੰ ਆਹ ਵੀ ਕਿਹਾ ਕਿ ਜਾ ਕੇ ਤੁਸੀਂ ਇਹਦਾ ਮਤਲਬ ਦਰਿਆਫਤ ਕਰੋ ਕਿ ਮੈਂ ਕੁਰਬਾਨੀ ਨਹੀਂ ਬਲਕਿ ਰਹਿਮ ਪਸੰਦ ਕਰਨਾ ਵਾਂ, ਕਿਉਂਕਿ ਮੈਂ ਰਾਸਤਬਾਜ਼ਾਂ ਨੂੰ ਨਹੀਂ ਬਲਕਿ ਗੁਨਾਹਗਾਰਾਂ ਨੂੰ ਬੁਲਾਉਣ ਦੇ ਲਈ ਆਇਆ ਵਾਂ। ਸਾਥੀਓ, ਆਹ ਗੱਲ ਅਸੀਂ ਮਤੀ ਦੇ ਅੰਜੀਲ ਦੇ 9 ਬਾਬ ਦੀ 12ਵੀਂ ਅਤੇ 13ਵੀਂ ਆਇਤ ਵਿੱਚ ਪੜ੍ਹਦੇ ਹਾਂ। ਸੋ ਯਿਸੂ ਮਸੀਹ ਨੇ ਇਹਨਾਂ ਅਲਫਾਜ਼ਾਂ ਦੇ ਨਾਲ ਆਹ ਕਲਾਮ ਪੇਸ਼ ਕੀਤਾ ਕਿ ਜਿਹੜੇ ਖੁਦ ਨੂੰ ਪਾਕ, ਤੰਦਰੁਸਤ ਅਤੇ ਸਲਾਮਤ ਸਮਝਦੇ ਨੇ, ਮੈਂ ਉਹਨਾਂ ਦੇ ਲਈ ਨਹੀਂ ਆਇਆ ਬਲਕਿ ਮੈਂ ਤਾਂ ਉਹਨਾਂ ਦੇ ਲਈ ਆਇਆ ਵਾਂ ਜਿਹੜੇ ਕਿ ਆਪਣੇ ਆਪ ਨੂੰ ਗੁਨਾਹਗਾਰ ਸਮਝਦੇ ਨੇ, ਮੈਂ ਉਹਨਾਂ ਨੂੰ ਗੁਨਾਹਾਂ ਤੋਂ ਨਿਜਾਤ ਦੇਣ ਦੇ ਲਈ ਆਇਆ ਵਾਂ। ਸਾਥੀਓ, ਯਿਸੂ ਮਸੀਹ ਲੋਕਾਂ ਦੇ ਨਾਲ ਇਸ ਲਈ ਮਿਲਦਾ ਜੁਲਦਾ ਸੀ, ਇਸ ਲਈ ਉਹਨਾਂ ਦੇ ਨਾਲ ਖਾਂਦਾ ਪੀਂਦਾ ਸੀ, ਤਾਂ ਕਿ ਉਹ ਆ ਗੱਲ ਦੱਸੇ ਕਿ ਮੈਂ ਰਾਸਤਬਾਜ਼ਾਂ ਵਾਸਤੇ ਨਹੀਂ ਬਲਕਿ ਗੁਨਾਹਗਾਰਾਂ ਦੇ ਲਈ ਆਇਆ ਵਾਂ, ਮੈਂ ਇਸ ਲਈ ਆਇਆ ਵਾਂ ਕਿ ਤੁਸੀਂ ਜ਼ਿੰਦਗੀ ਪਾਓ ਅਤੇ ਕਸਰਤ ਦੀ ਜ਼ਿੰਦਗੀ ਪਾਓ। ਸੋ ਸਾਥੀ, ਇਸ ਵੇਖਣਾ ਕਿ ਕਿਸ ਤਰ੍ਹਾਂ ਖੁਦਾਵੰਦ ਯਿਸੂ ਮਸੀਹ ਨੇ ਮਤੀ ਨੂੰ ਚੁਣਿਆ ਅਤੇ ਉਹਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕੀਤਾ। ਅਤੇ ਅਸੀਂ ਵੇਖਣਾ ਕਿ ਮਤੀ ਦੇ ਲਈ ਆ ਸ਼ਰਫ ਦੀ ਗੱਲ ਸੀ ਕਿ ਯਿਸੂ ਮਸੀਹ ਨੇ ਉਹਨੂੰ ਖੁਦ ਆਪਣੀ ਖਿਦਮਤ ਦੇ ਲਈ ਚੁਣਿਆ, ਉਹਨੂੰ ਆ ਸ਼ਰਫ ਬਖਸ਼ਿਆ ਕਿ ਉਹ ਉਹਦਾ ਸ਼ਾਗਿਰਦ ਕਹਿਲਾਏ। ਸਾਥੀਓ, ਅਸੀਂ ਵੇਖਣਾ ਕਿ ਮਤੀ ਯਿਸੂ ਮਸੀਹ ਦੇ ਸ਼ਾਗਿਰਦਾਂ 'ਚੋਂ ਸੀ। ਮਤੀ ਨੂੰ ਰਸੂਲ ਦਾ ਲਕਬ ਦਿੱਤਾ ਗਿਆ ਕਿਉਂਕਿ ਅਸੀਂ ਵੇਖਣਾ ਕਿ ਉਹਨੇ ਇਸ ਦੁਨੀਆਂ ਵਿੱਚ ਨਿਜਾਤ ਦੀ ਖੁਸ਼ਖਬਰੀ ਲੋਕਾਂ ਤੱਕ ਪਹੁੰਚਾਈ। ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਜਿਹੜੀ ਅਸੀਂ ਪਹਿਲੀ ਕਿਤਾਬ ਪਾਉਂਦੇ ਹਾਂ, ਮਤੀ ਦੀ ਅੰਜੀਲ, ਇਹਨੂੰ ਲਿਖਣ ਵਾਲੇ ਮਤੀ ਰਸੂਲ ਹੀ ਨੇ। ਸਾਥੀਓ, ਮਤੀ ਰਸੂਲ ਨੇ ਯਿਸੂ ਮਸੀਹ ਨੂੰ ਲੋਕਾਂ ਦੇ ਸਾਹਮਣੇ ਕਾਇਨਾਤ ਦਾ ਬਾਦਸ਼ਾਹ ਅਤੇ ਦੁਨੀਆ ਦਾ ਨਿਜਾਤ ਦੇਹਿੰਦਾ ਪੇਸ਼ ਕੀਤਾ ਹੈ। ਸੋ ਸਾਥੀਓ, ਕੀ ਅਸੀਂ ਮਤੀ ਰਸੂਲ ਵਾਂਗੂ ਯਿਸੂ ਮਸੀਹ ਦੇ ਕਲਾਮ 'ਤੇ ਫੌਰਨ ਅਮਲ ਕਰਨ ਦੇ ਲਈ ਤਿਆਰ ਹਾਂ? ਕੀ ਅਸੀਂ ਮਤੀ ਰਸੂਲ ਵਾਂਗੂ ਖੁਸ਼ੀ ਦੇ ਨਾਲ ਯਿਸੂ ਮਸੀਹ ਨੂੰ ਇਸ ਗੱਲ ਦੀ ਦਾਵਤ ਦਿੰਦੇ ਹਾਂ ਕਿ ਯਿਸੂ ਮਸੀਹ ਤੂੰ ਮੇਰੇ ਦਿਲ ਵਿੱਚ ਆ, ਮੇਰੇ ਖਾਨਦਾਨ ਵਿੱਚ ਆ? ਸਾਥੀਓ, ਮਤੀ ਦਾ ਯਿਸੂ ਮਸੀਹ ਨੂੰ ਦਾਵਤ ਦੇਣਾ ਉਹਦੀ ਖੁਸ਼ੀ ਨੂੰ, ਉਹਦੀ ਸ਼ਾਦਮਾਨੀ ਨੂੰ ਜ਼ਾਹਿਰ ਕਰਦਾ ਹੈ। ਔਰ ਫਿਰ ਸਾਥੀਓ, ਇੱਥੇ ਮੈਂ ਤੁਹਾਨੂੰ ਆਹ ਵੀ ਗੱਲ ਦੱਸਣਾ ਚਾਹਾਂਗਾ ਕਿ ਯਿਸੂ ਮਸੀਹ ਨੇ ਮਤੀ ਦਾ ਇਸ ਲਈ ਚੁਣਾਉ ਕੀਤਾ ਆਪਣੀ ਖਿਦਮਤ ਦੇ ਲਈ, ਔਰ ਫਿਰ ਮਤੀ ਦੀ ਦਾਵਤ ਦੇ ਮੁਤਾਬਿਕ ਉਹਦੇ ਕਾਰਾਨਾ ਇਸ ਲਈ ਪਸੰਦ ਕੀਤਾ ਤਾਂ ਕਿ ਉਹ ਲੋਕਾਂ ਨੂੰ ਆ ਪੈਗਾਮ ਦੇ ਸਕੇ ਕਿ ਉਹ ਕਿਸੇ ਦੀ ਵੀ ਤਰਫਦਾਰੀ ਨਹੀਂ ਕਰਦਾ। ਸਾਥੀਓ, ਯਿਸੂ ਮਸੀਹ ਨੇ ਹਰ ਕਿਸਮ ਦੇ ਲੋਕਾਂ ਦੇ ਨਾਲ ਮੇਲ ਜੁਲ ਰੱਖ ਕੇ ਆ ਪੈਗਾਮ ਦਿੱਤਾ ਹੈ ਕਿ ਉਹ ਹਰ ਇੱਕ ਨੂੰ ਪਿਆਰ ਕਰਦਾ, ਉਹ ਸਾਰਿਆਂ ਦੀ ਕਦਰ ਕਰਦਾ, ਜਿਨ੍ਹਾਂ ਲੋਕਾਂ ਨੂੰ ਮੁਆਸ਼ਰੇ ਦੇ ਲੋਕਾਂ ਨੇ ਠੁਕਰਾ ਦਿੱਤਾ, ਨਜ਼ਰਅੰਦਾਜ਼ ਕਰ ਦਿੱਤਾ, ਜਿਨ੍ਹਾਂ ਨੂੰ ਨਕੰਮਾ, ਬੇਅਕਲ, ਜਾਹਿਲ, ਬੇਵਕੂਫ਼ ਸਮਝਿਆ ਜਾਂਦਾ, ਜਿਨ੍ਹਾਂ ਨੂੰ ਠੁਕਰਾ ਦਿੱਤਾ ਜਾਂਦਾ, ਯਿਸੂ ਮਸੀਹ ਉਹਨਾਂ ਦੇ ਲਈ ਨਵੀਂ ਜ਼ਿੰਦਗੀ ਦੀ ਉਮੀਦ ਬਣ ਕੇ ਇਸ ਦੁਨੀਆਂ ਵਿੱਚ ਆ ਗਏ। ਸਾਥੀਓ, ਸਾਡੇ ਲਈ ਆ ਬੜੇ ਸ਼ਰਫ ਦੀ ਗੱਲ ਹੈ ਕਿ ਖੁਦਾਵੰਦ ਯਿਸੂ ਮਸੀਹ ਨੇ ਸਾਨੂੰ ਸਾਰਿਆਂ ਨੂੰ ਆਪਣੀ ਖਿਦਮਤ ਦੇ ਲਈ, ਆਪਣੇ ਕਲਾਮ ਦੇ ਪ੍ਰਚਾਰ ਦੇ ਲਈ ਚੁਣਿਆ ਹੈ ਤਾਂ ਕਿ ਅਸੀਂ ਉਹਦੀ ਖੁਸ਼ਖਬਰੀ ਨੂੰ, ਨਿਜਾਤ ਦੇ ਪੈਗਾਮ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾ ਦਈਏ। ਅੱਜ ਜਦੋਂ ਖੁਦਾਵੰਦ ਸਾਨੂੰ ਕਹਿੰਦਾ, ਸਾਡਾ ਨਾਮ ਲੈ ਕੇ ਆ ਗੱਲ ਕਹਿੰਦਾ ਕਿ ਮੇਰੇ ਪਿੱਛੇ ਚੱਲ, ਉਸ ਵੇਲੇ ਅਸੀਂ ਉਹਦੀ ਦਾਵਤ ਦਾ ਕੀ ਜਵਾਬ ਦਿੰਦੇ ਹਾਂ? ਆਓ ਅੱਜ ਅਸੀਂ ਸਾਰੇ ਮੱਤੀ ਦੀ ਬੁਲਾਹਟ ਤੇ ਗੁਰੂ ਖੋਸ ਕਰਦੇ ਹੋਏ ਹਾਂ ਇਸ ਗੱਲ ਨੂੰ ਜਾਣੀਏ ਕਿ ਜਿਨ੍ਹਾਂ ਲੋਕਾਂ ਨੇ ਈਮਾਨ ਨਾਲ ਯਿਸੂ ਮਸੀਹ ਨੂੰ ਕਬੂਲ ਕੀਤਾ ਉਹਨਾਂ ਲੋਕਾਂ ਨੇ ਯਿਸੂ ਮਸੀਹ ਕੋਲੋਂ ਹਮੇਸ਼ਾ ਦੀ ਜ਼ਿੰਦਗੀ ਪਾਈ, ਇਸ ਦੁਨੀਆਂ ਵਿੱਚ ਕਾਮਯਾਬ ਜ਼ਿੰਦਗੀ ਗੁਜ਼ਾਰੀ, ਉਹ ਖੁਦਾ ਤੇ ਇਨਸਾਨ ਦੀ ਨਜ਼ਰ ਵਿੱਚ ਮਕਬੂਲ ਠਹਿਰੇ। ਆਓ ਸਾਥੀਓ, ਅਸੀਂ ਵੀ ਯਿਸੂ ਮਸੀਹ ਦੀ ਖਾਤਰ ਉਹਨਾਂ ਸ਼ੈਵਾਂ ਨੂੰ ਤਰਕ ਕਰ ਦਈਏ ਜਿਹੜੀਆਂ ਸਾਨੂੰ ਖੁਦਾਵੰਦ ਯਿਸੂ ਮਸੀਹ ਦੇ ਪਿੱਛੇ ਜਾਣ ਤੋਂ ਰੋਕਦੀਆਂ ਨੇ। ਅਗਰ ਸਾਡਾ ਕਾਰੋਬਾਰ ਜਾਂ ਕੋਈ ਹੋਰ ਕੀਮਤੀ ਸ਼ੈ ਸਾਨੂੰ ਖੁਦਾਵੰਦ ਯਿਸੂ ਮਸੀਹ ਦੇ ਪਿੱਛੇ ਜਾਣ ਤੋਂ ਰੁਕਦੀ ਏ, ਅਸੀਂ ਯਿਸੂ ਮਸੀਹ ਦੀ ਖਾਤਰ ਉਹਨਾਂ ਸ਼ੈਵਾਂ ਨੂੰ ਤਰਕ ਕਰ ਦਈਏ। ਕਿਉਂਕਿ ਸਾਥੀਓ, ਯਿਸੂ ਮਸੀਹ ਦੇ ਪਿੱਛੇ ਚੱਲਣ ਵਿੱਚ ਹੀ ਸਾਡੀ ਸਲਾਮਤੀ ਪਾਈ ਜਾਂਦੀ ਏ, ਭਲਾਈ ਪਾਈ ਜਾਂਦੀ ਏ, ਕਾਮਯਾਬੀ ਪਾਈ ਜਾਂਦੀ ਏ ਅਤੇ ਹਮੇਸ਼ਾ ਦੀ ਜ਼ਿੰਦਗੀ ਏ। ਅਗਰ ਅਸੀਂ ਯਿਸੂ ਮਸੀਹ 'ਤੇ ਮਾਨ ਲਿਆਵਾਂਗੇ ਤਾਂ ਫਿਰ ਯਕੀਨਨ ਅਸੀਂ ਹਲਾਕ ਨਹੀਂ ਹੋਵਾਂਗੇ, ਸ਼ਰਮਿੰਦਾ ਨਹੀਂ ਹੋਵਾਂਗੇ, ਬਲਕਿ ਅਸੀਂ ਉਹਦੇ ਵਾਅਦੇ ਦੇ ਮੁਤਾਬਿਕ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰਾਂਗੇ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਵਾਂ ਕਿ ਤੁਸੀਂ ਖੁਦਾਵੰਦ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਕਬੂਲ ਕਰੋ ਅਤੇ ਯਿਸੂ ਮਸੀਹ ਦੇ ਪਿੱਛੇ ਚੱਲੋ, ਤਾਂ ਕਿ ਤੁਸੀਂ ਯਿਸੂ ਮਸੀਹ ਦੇ ਪਿੱਛੇ ਚੱਲਦੇ ਹੋਏ ਆ ਉਹਨਾਂ ਬਰਕਤਾਂ ਨੂੰ ਹਾਸਲ ਕਰ ਸਕੋ ਜਿਹੜੇ ਕਿ ਖੁਦਾਵੰਦ ਨੇ ਆਪਣੇ ਲੋਕਾਂ ਦੇ ਲਈ ਰੱਖਿਆ ਨੇ। ਯਕੀਨਨ ਜਦੋਂ ਤੁਸੀਂ ਯਿਸੂ ਮਸੀਹ ਦੀ ਪੈਰਵੀ ਕਰੋਗੇ, ਉਸ ਵੇਲੇ ਤੁਸੀਂ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰੋਗੇ। ਸੋ ਸਾਥੀਓ, ਆਖਿਰ ਵਿੱਚ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਹਾਂ। ਆਓ ਅਸੀਂ ਆਪਣੇ ਸਰਾਂ ਨੂੰ ਝੁਕਾਈਏ ਅਤੇ ਖੁਦਾਵੰਦ ਦੇ ਹਜ਼ੂਰ ਦੁਆ ਕਰੀਏ। ਯਿਸੂ ਮਸੀਹ ਵਿੱਚ ਸਾਡੇ ਜ਼ਿੰਦਾ ਆਸਮਾਨੀ ਬਾਪ, ਅਸੀਂ ਤੇਰੀ ਤਾਰੀਫ਼ ਕਰਨੇ ਹਾਂ, ਤਮਜੀਦ ਕਰਨੇ ਹਾਂ ਅਤੇ ਤੈਨੂੰ ਆਪਣੀ ਜ਼ਿੰਦਗੀ ਦਾ ਖਾਲਿਕ ਅਤੇ ਮਾਲਿਕ ਤਸਲੀਮ ਕਰਨੇ ਹਾਂ। ਅਸੀਂ ਇਸ ਗੱਲ 'ਤੇ ਈਮਾਨ ਲਿਆਉਂਦੇ ਹਾਂ ਕਿ ਤੂੰ ਹੀ ਸਾਡਾ ਨਿਜਾਤ ਦੇਹਿੰਦਾ ਹੈ। ਐ ਖੁਦਾਵੰਦ, ਤੂੰ ਸਾਡੀ ਗਲਤੀ ਖਤਾਵਾਂ ਨੂੰ, ਗੁਨਾਹਾਂ ਨੂੰ ਮਾਫ਼ ਫਰਮਾ, ਸਾਨੂੰ ਨਵਾਂ ਬਣਾ ਦੇ, ਸਾਡੀ ਜ਼ਿੰਦਗੀ ਨੂੰ ਬਦਲ ਦੇ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਤੇਰੇ ਜਲਾਲ ਦੇ ਲਈ ਇਸਤੇਮਾਲ ਕਰ ਸਕੀਏ। ਐ ਖੁਦਾਵੰਦ, ਜਿਸ ਤਰ੍ਹਾਂ ਤੂੰ ਮੱਤੀ ਨੂੰ ਚੁਣੀਆਂ ਆਪਣੀ ਖਿਦਮਤ ਦੇ ਲਈ, ਅੱਜ ਤੂੰ ਸਾਨੂੰ ਵੀ ਚੁਣਨਾ ਹੈ ਅਤੇ ਤੂੰ ਅਚਾਨਕ ਜਿਸ ਤਰ੍ਹਾਂ ਮੱਤੀ ਨੇ ਆਪਣਾ ਸਭ ਕੁਝ ਛੱਡ ਦਿੱਤਾ ਅਤੇ ਤੇਰੇ ਪਿੱਛੇ ਚੱਲਣਾ ਪਸੰਦ ਕੀਤਾ, ਅਸੀਂ ਵੀ ਉਹਨਾਂ ਸ਼ਾਵਾਂ ਨੂੰ ਤਰਕ ਕਰ ਦਈਏ ਜਿਹੜੇ ਸਾਨੂੰ ਤੇਰੇ ਪਿੱਛੇ ਚੱਲਣ ਤੋਂ ਰੋਕਦੇ ਨੇ। ਇਹ ਖੁਦਾਵੰਦ, ਸਾਡੇ 'ਤੇ ਆਪਣਾ ਫਜ਼ਲ ਕਰ ਤਾਂ ਕਿ ਅਸੀਂ ਹਮੇਸ਼ਾ ਤੇਰੇ ਨਾਮ ਦਾ ਡਰ ਖੌਫ ਰੱਖਦੇ ਹੋਏ ਹਾਂ ਤੇਰੀ ਖਿਦਮਤ ਕਰੀਏ ਅਤੇ ਆਪਣੇ ਆਪ ਨੂੰ, ਆਪਣੀਆਂ ਸਾਰੀਆਂ ਰਾਵਾਂ ਨੂੰ ਤੇਰੇ ਹੱਥਾਂ ਵਿੱਚ ਦੇ ਦਈਏ ਤਾਂ ਕਿ ਤੂੰ ਸਾਡੀ ਹਰ ਤਰ੍ਹਾਂ ਨਾਲ ਰਹਿਨੁਮਾਈ ਕਰ ਸਕੇ। ਇਹ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣੀਆਂ, ਇਹਨਾਂ ਨੂੰ ਬੜੀ ਬਰਕਤ ਦੇ। ਇਹ ਖੁਦਾਵੰਦ, ਇਹਨਾਂ ਨੂੰ, ਇਹਨਾਂ ਦੇ ਖਾਨਦਾਨਾਂ ਨੂੰ ਤੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ। ਅਗਰ ਕੋਈ ਇਹਨਾਂ 'ਚੋਂ ਬਿਮਾਰ ਏ ਤਾਂ ਤੂੰ ਉਹਨੂੰ ਸ਼ਿਫਾ ਦੇ। ਇਸ ਵੇਲੇ ਆ ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਦਿੰਦੇ ਨੇ, ਇਹਨਾਂ ਨੂੰ ਕਬੂਲ ਫਰਮਾ ਅਤੇ ਇਹਨਾਂ ਨੂੰ ਆਪਣੀ ਅਲਾਹੀ ਬਰਕਾਤ ਦੇ ਨਾਲ ਮਾਲਾਮਾਲ ਕਰ। ਤੂੰ ਸਾਨੂੰ ਸਾਰਿਆਂ ਨੂੰ ਆਪਣੇ ਹੱਥਾਂ ਵਿੱਚ ਲੈ, ਅਸੀਂ ਸਾਰੇ ਆਪਣੇ ਆਪ ਨੂੰ, ਆਪਣੇ ਖਾਨਦਾਨਾਂ ਨੂੰ ਤੇਰੇ ਹੱਥਾਂ ਵਿੱਚ ਦਿੰਦੇ ਹਾਂ। ਤੂੰ ਸਾਡੀ ਹਰ ਤਰ੍ਹਾਂ ਦੇ ਨਾਲ ਰਹਿਨਮਾਈ ਕਰ, ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ, ਕਿਉਂਕਿ ਆ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਦੀ ਇਸ ਮਸੀਹ ਦੇ ਨਾਮ ਵਿੱਚ। ਆਮੀਨ।
ਸੁਣੀ ਮੈਂ ਮੇਰੀ
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਅਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਅਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ੍ਹ ਇਸੇ ਵੇਲੇ ਅਤੇ ਇਸੇ ਫ੍ਰੀਕੁਐਂਸੀ 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।